ਅੱਜ ਦੀਆਂ ਮੁੱਖ ਖਬਰਾਂ ਹਨ। ਸਕਾਟ ਮੋਰਿਸਨ ਨੇ ਸੰਸਦ ਵਿੱਚ ਕਾਰਜ ਸਥਾਨ ਦੇ ਸੱਭਿਆਚਾਰ ਬਾਰੇ ਇੱਕ ਰਿਪੋਰਟ ਦੇ ਨਤੀਜਿਆਂ ਤੇ ਕਾਰਵਾਈ ਕਰਨ ਦੀ ਖਾਧੀ ਸਹੁੰ। ਓਮੀਕਰੋਨ ਵੇਰੀਐਂਟ ਦੇ ਜਵਾਬ ਤੇ ਚਰਚਾ ਕਰਨ ਲਈ ਹੋਈ ਰਾਸ਼ਟਰੀ ਮੰਤਰੀ ਮੰਡਲ ਦੀ ਬੈਠਕ। ਅਤੇ ਫੁੱਟਬਾਲ ਵਿੱਚ ਏ ਲੀਗ ਕਲੱਬ ਸਿਡਨੀ FC ਨੇ ਆਸਟ੍ਰੇਲੀਆ ਦੀ ਸਰਵੋਤਮ ਖੇਡ ਟੀਮ ਚੁਣੇ ਜਾਣ ਤੇ ਮਨਾਇਆ ਜਸ਼ਨ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਸਾਬਕਾ ਰਾਜਨੀਤਿਕ ਕਰਮਚਾਰੀ ਬ੍ਰਿਟਨੀ ਹਿਗਨਸ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਸੰਸਦੀ ਸੱਭਿਆਚਾਰ ਵਿੱਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਦੇ ਜਾਰੀ ਹੋਣ ਦਾ ਸਵਾਗਤ ਕੀਤਾ ਹੈ। 8 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਲਿੰਗ ਵਿਤਕਰਾ ਕਮਿਸ਼ਨਰ ਕੇਟ ਚਿਨਕਿਨਸ ਅਤੇ ਸੰਘੀ ਸਰਕਾਰ ਦੁਆਰਾ ਕਮਿਸ਼ਨਡ ਰਿਪੋਰਟ ਜਨਤਕ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸੰਘੀ ਸੰਸਦ ਵਿੱਚ ਤਿੰਨਾਂ ਵਿੱਚੋਂ ਇੱਕ ਕਰਮਚਾਰੀ ਨੂੰ ਕਿਸੇ ਨਾ ਕਿਸੇ ਕਿਸਮ ਦੇ ਜਿਣਸੀ ਉਤਪੀੜਨ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿਰਫ 11% ਲੋਕਾਂ ਨੇ ਇਸ ਦੀ ਰਿਪੋਰਟ ਕੀਤੀ ਹੈ। ਰਿਪੋਰਟ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਸਾਰੀਆਂ ਪਾਰਟੀਆਂ ਨੂੰ ਕੰਮ ਵਾਲੀ ਥਾਂ ਦੇ ਸੱਭਿਆਚਾਰ ਨੂੰ ਬਦਲਣ, ਸੰਸਦ ਮੈਂਬਰਾਂ ਅਤੇ ਉਹਨਾਂ ਦੇ ਸਟਾਫ ਲਈ ਇੱਕ ਨਵਾਂ ਕੋਡ ਆਫ ਕੰਡਕਟ ਬਣਾਉਣ ਅਤੇ ਇੱਕ ਸੁਤੰਤਰ ਸੰਸਦੀ ਮਿਆਰ ਕਮਿਸ਼ਨਰ ਦੁਆਰਾ ਲਿੰਗ ਸਮਾਨਤਾ ਲਾਗੂ ਕਰਨ ਲਈ ਜ਼ੋਰ ਦੇਣ ਦੀ ਲੋੜ ਹੈ। ਸ਼੍ਰੀ ਮੋਰਿਸਨ ਨੇ ਆਪਣੇ ਵਕਾਲਤ ਦੇ ਕੰਮ ਲਈ ਬ੍ਰਿਟਨੀ ਹਿਗਨਸ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਰਿਪੋਰਟ ਦੀਆਂ ਸਿਫਾਰਿਸ਼ਾਂ ਤੇ ਕਾਰਵਾਈ ਕਰੇਗੀ।
We did not wait to receive this report to take action. We took action through the parallel commissioning of the Foster report and implementing those recommendations. So we now address these, not from a standing start, but already underway, taking action together to respond to the very serious issues that have been highlighted in this place. These are problems we all own, and they're problems we all have a responsibility together to fix.
ਰਿਪੋਰਟ ਦੀ ਲੇਖਕ ਕੇਟ ਚਿਨਕਿਨਸ ਦਾ ਕਹਿਣਾ ਹੈ ਕਿ ਉਹ ਸੰਘੀ ਸੰਸਦ ਵਿੱਚ ਔਰਤਾਂ ਦੁਆਰਾ ਅਨੁਭਵ ਕੀਤੀ ਗਈ ਧੱਕੇਸ਼ਾਹੀ, ਪਰੇਸ਼ਾਨੀ ਅਤੇ ਜਿਣਸੀ ਸ਼ੋਸ਼ਣ ਦੇ ਪ੍ਰਚਲਨ ਤੋਂ ਕਾਫੀ ਹੈਰਾਨ ਸੀ।
Whether it's through online abuse, direct sexual harassment, the rates were amongst the highest in the reporting, and that was really shocking to me, but perhaps recognizes those drivers of power and gender inequality, and recognizing that still in our workplace the majority of senior roles are not held by women.
Ms. Jenkins ne keha ki halanki ling adharit kote bare koi sifarishan nahi kitiyan gayan san, ਪਰ ਸੀਨੀਅਰ ਭੂਮਿਕਾਵਾਂ ਵਿੱਚ ਲਿੰਗ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਵਧੇਰੇ ਪ੍ਰਤੀਨਿਧਤਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਅਤੇ ਜਨਤਕ ਰਿਪੋਰਟਿੰਗ ਇਸ ਨੂੰ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ।
We did find the four key drivers of this misconduct were power imbalances, gender inequality, lack of accountability and really lack of diversity. So when you look at those, there's an urgent need to change, and that's why one of the key shifts is to get about bring to the parliament better diversity. The reality is parliament should match the community. If there's one workplace that should represent the community, it absolutely is our parliament.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਇੱਕ ਪੰਦਰਵਾੜੇ ਤੱਕ ਖੋਲਣ ਵਿੱਚ ਦੇਰੀ ਕਰਨ ਦਾ ਫੈਸਲਾ ਇੱਕ ਸਾਵਧਾਨ ਅਤੇ ਅਸਥਾਈ ਵਿਰਾਮ ਹੈ। ਵਿਦੇਸ਼ ਦੀ ਆਮਦ ਕੱਲ 1 ਦਸੰਬਰ ਨੂੰ ਮੁੜ ਸ਼ੁਰੂ ਹੋਣੀ ਸੀ, ਜਿਸ ਵਿੱਚ ਇੱਕ ਯਾਤਰਾ ਬੁਲਬਲਾ ਵੀ ਸ਼ਾਮਲ ਸੀ ਜੋ ਕਿ ਜਾਪਾਨ ਅਤੇ ਦੱਖਣੀ ਕੋਰੀਆ ਲਈ ਖੋਲਣ ਲਈ ਸੈੱਟ ਕੀਤਾ ਗਿਆ ਸੀ, ਪਰ ਹੁਣ ਇਸ ਮਿਤੀ ਨੂੰ 15 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਵਿੱਚ ਓਮੀਕਰੋਨ ਵੇਰੀਐਂਟ ਦੇ 6 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1 ਮਾਮਲਾ ਨਾਰਥਰਨ ਟੈਰੀਟਰੀ ਵਿੱਚ ਅਤੇ 5 ਮਾਮਲੇ ਨਿਊ ਸਾਊਥ ਵੇਲਜ਼ ਵਿੱਚ ਦਰਜ ਕੀਤੇ ਗਏ ਨੇ। ਇਹ ਸਾਰੇ ਮਾਮਲੇ ਕੁਆਰੰਟੀਨ ਵਿੱਚ ਨੇ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਅੱਜ ਦੀ ਰਾਸ਼ਟਰੀ ਕੈਬਨਿਟ ਦੀ ਬੈਠਕ ਤਾਲਾਬੰਦੀ ਦੇ ਮੁੱਦੇ ਤੇ ਵਿਚਾਰ ਕਰ ਰਹੀ ਹੈ।
And what we want to do is for governments not to be surging forward once again into people's lives, but ensuring that governments are able to step back so Australians can step forward both into Christmas and the new year. That is our intention, that is the purpose of the national plan. We need to make calm decisions, not get spooked by this. I can assure you that the Commonwealth is not, and I don't believe states are from the conversations I've had with them. The purpose of this afternoon's meeting is to ensure that we're all on the same page.
ਨਿਊ ਸਾਊਥ ਵੇਲਸ ਹੈਲਥ ਨੇ ਓਮੀਕਰੋਨ ਵੇਰੀਐਂਟ ਦੇ ਇੱਕ ਮਾਮਲੇ ਨਾਲ ਸੰਬੰਧਿਤ ਸਿਡਨੀ ਅਤੇ ਕੇਂਦਰੀ ਤੱਟ ਨੂੰ ਕਵਰ ਕਰਨ ਵਾਲੀਆਂ ਆਪਣੀਆਂ ਐਕਸਪੋਜ਼ਰ ਸਾਈਟਾਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ। ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ਲਾਜ਼ਮੀ ਕੁਆਰੰਟੀਨ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾਕਰਨ ਹਾਸਲ 30 ਸਾਲਾ ਔਰਤ ਦੋਹਾ ਤੋਂ ਫਲਾਈਟ ਨੰਬਰ QR908 ਤੇ ਸਿਡਨੀ ਪਹੁੰਚੀ ਸੀ ਅਤੇ ਕਾਰ ਰਾਹੀਂ ਕੇਂਦਰੀ ਤੱਟ ਤੱਕ ਯਾਤਰਾ ਕੀਤੀ ਸੀ। ਸ਼ੁੱਕਰਵਾਰ ਨੂੰ ਉਸਨੇ ਸਿਡਨੀ ਵਿੱਚ ਕੋਲ ਸਟੋਪ ਰਾਈਡ, ਪੈਰਾਮੈਟਾ ਵੈਸਟਫੀਲਡ ਦੇ ਅੰਦਰ ਦੀਆਂ ਕਈ ਦੁਕਾਨਾਂ, ਨੌਰਥ ਵਿਓਂਗ IGA ਅਤੇ ਵਿਓਂਗ ਪੀਜ਼ਾ ਹੱਟ ਸਮੇਤ ਕੇਂਦਰੀ ਤੱਟ 'ਤੇ ਦੁਕਾਨਾਂ ਦਾ ਦੌਰਾ ਕੀਤਾ ਸੀ। ਜਿਹੜੇ ਲੋਕ ਇਹਨਾਂ ਸਥਾਨਾਂ 'ਤੇ ਗਏ ਸਨ ਉਹਨਾਂ ਨੂੰ ਇੱਕ ਟੈਸਟ ਕਰਵਾਉਣ ਅਤੇ ਆਪਣੇ ਨਤੀਜੇ ਪ੍ਰਾਪਤ ਹੋਣ ਤੱਕ ਸਵੈ ਇਕਾਂਤਵਾਸ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਭਾਵੇਂ ਉਹਨਾਂ ਨੇ ਹਾਲ ਹੀ ਵਿੱਚ COVID-19 ਟੈਸਟ ਕਿਉਂ ਨਾ ਕਰਾਇਆ ਹੋਵੇ। ਨਾਰਦਰਨ ਟੈਰੀਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਜ਼ਾ ਮਾਨਿਓ ਦੇ ਦੂਰ ਦੁਰਾਡੇ ਦੇ ਆਦਿਵਾਸੀ ਭਾਈਚਾਰੇ ਵਿੱਚ ਤਾਲਾਬੰਦੀ ਅਜੇ ਵੀ ਜਾਰੀ ਰਹੇਗੀ, ਹਾਲਾਂਕਿ ਅਜੇ ਤੱਕ COVID-19 ਦਾ ਕੋਈ ਵੀ ਸਕਾਰਾਤਮਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਕੈਥਰੀਨ ਤੋਂ 560 ਕਿਲੋਮੀਟਰ ਦੱਖਣ ਪੱਛਮ ਵਿੱਚ ਸਥਿਤ ਲਗਭਗ 500 ਲੋਕਾਂ ਦਾ ਭਾਈਚਾਰਾ ਗੰਦੇ ਪਾਣੀ ਦੇ ਨਮੂਨਿਆਂ ਵਿੱਚ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਤਾਲਾਬੰਦੀ ਵਿੱਚ ਦਾਖਲ ਹੋਇਆ ਸੀ। ਨਾਰਦਰਨ ਟੈਰੀਟਰੀ ਦੀ ਸਿਹਤ ਮੰਤਰੀ ਨਤਾਸ਼ਾ ਫਾਈਲਸ ਦਾ ਕਹਿਣਾ ਹੈ ਕਿ ਅਧਿਕਾਰੀ 313 ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਨੇ ਜੋ ਕਿ ਅਗਲੇ 24 ਘੰਟਿਆਂ ਦੌਰਾਨ ਆਉਣ ਦੀ ਉਮੀਦ ਹੈ।
The wastewater is presumptive positive. We have no new cases or no cases in La Jamanu, so we can't fully explain that, but we'll certainly be ensuring that we follow through with the wastewater testing and also keeping up the rates of COVID-19 testing. We tested significant numbers of the community yesterday, and those results, as I understand, are in Darwin and being run through the laboratory. So when we do get an update, we'll certainly provide that to the community.
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਸ ਨੇ ਮਹਾਮਾਰੀ ਦੇ ਕਾਨੂੰਨ ਦਾ ਮੁੜ ਬਚਾਅ ਕੀਤਾ ਹੈ। ਇਹ ਕਾਨੂੰਨ ਪ੍ਰੀਮੀਅਰ ਅਤੇ ਸਿਹਤ ਮੰਤਰੀ ਨੂੰ ਮਹਾਮਾਰੀ ਘੋਸ਼ਿਤ ਕਰਨ ਅਤੇ ਪਾਬੰਦੀਆਂ ਲਾਗੂ ਕਰਨ ਦੀ ਸ਼ਕਤੀ ਦਿੰਦਾ ਹੈ। ਸ਼੍ਰੀ ਐਂਡਰਿਊਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਦਰਮਿਆਨ ਓਮੀਕਰੋਨ ਵੇਰੀਐਂਟ ਦਾ ਆਸਟ੍ਰੇਲੀਆ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਅਜੇ ਵੀ ਢੁਕਵਾਂ ਕਾਨੂੰਨ ਹੈ।
They are the rules that we need. The last couple of days have shown us that this is not over. And if we want to protect those who are vulnerable in our community, so those who aren't vaccinated, those who can't get vaccinated, those who are in aged care, those who have underlying health conditions, this is not over.
ਵਿਕਟੋਰੀਆ ਦੀ ਸਰਕਾਰ ਨੇ ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਲਈ ਲੋੜੀਂਦੇ ਵੋਟ ਸੁਰੱਖਿਅਤ ਕਰਨ ਲਈ ਆਪਣੇ ਵਿਵਾਦਪੂਰਨ ਮਹਾਮਾਰੀ ਕਾਨੂੰਨ ਵਿੱਚ ਬਦਲਾਅ ਕੀਤੇ ਹਨ। ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਾਸੀ ਵੱਧ ਰਹੇ ਨਸਲਵਾਦ ਬਾਰੇ ਕਾਫੀ ਚਿੰਤਤ ਨੇ। ਸਕੈਨਲਨ ਫਾਊਂਡੇਸ਼ਨ ਦੀ 2021 ਮੈਪਿੰਗ ਸੋਸ਼ਲ ਕੋਹੀਜਨ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਇਸ ਮੁੱਦੇ ਤੇ ਆਸਟ੍ਰੇਲੀਆ ਦੇ ਸਾਰੇ ਉਮਰ ਸਮੂਹਾਂ ਅਤੇ ਜਨਸੰਖਿਆ ਦਰਮਿਆਨ ਇਹ ਚਿੰਤਾ 40% ਤੋਂ ਵੱਧ ਕੇ 60% ਹੋ ਗਈ ਹੈ। ਰਿਪੋਰਟ ਦੇ ਲੇਖਕ ਮੋਨੈਸ਼ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰਿਊ ਮਾਰਕਸ ਦਾ ਕਹਿਣਾ ਹੈ ਕਿ ਇਸ ਦਾ ਇੱਕ ਸੰਭਾਵੀ ਸਪਸ਼ਟੀਕਰਨ ਸੱਜੇ ਪੱਖੀ ਕੱਟੜਪੰਥੀ ਦੀ ਵੱਧ ਰਹੀ ਜਾਂਚ ਹੈ।
It may be explained in terms of the exposure of the far right in the media. You know, far right demonstrations against vaccination or demonstrations against lockdowns. And that level of exposure has increased the level of concern within the community.
ਵਿਕਟੋਰੀਆ ਵਿੱਚ ਲਾਪਤਾ ਹੋਏ ਦੋ ਕੈਂਪਰਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀ ਪੁਲਿਸ ਨੂੰ ਡਾਰਗੋ ਨੇੜੇ ਝਾੜੀਆਂ ਵਿੱਚ ਮਨੁੱਖੀ ਅਵਸ਼ੇਸ਼ ਮਿਲੇ ਨੇ। ਕੈਂਪਰ ਰਸਲ ਹਿਲ ਅਤੇ ਕੈਰਲ ਕਲੇ ਮਾਰਚ 2020 ਵਿੱਚ ਰਿਮੋਟ ਵੋਨੰਗਾਟਾ ਵੈਲੀ ਵਿੱਚ ਕੈਂਪਿੰਗ ਕਰਦੇ ਸਮੇਂ ਗਾਇਬ ਹੋ ਗਏ ਸਨ। ਪੁਲਿਸ ਨੇ ਅਜੇ ਤੱਕ ਰਸਮੀ ਤੌਰ 'ਤੇ ਅਵਸ਼ੇਸ਼ਾਂ ਦੀ ਪਛਾਣ ਨਹੀਂ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਤੇ ਹੁਣ ਸਮਾਂ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ 5 ਵਾਰ ਦੀ ਏ ਲੀਗ ਚੈਂਪੀਅਨ ਸਿਡਨੀ FC ਆਸਟ੍ਰੇਲੀਆ ਦੀ ਸਰਵੋਤਮ ਖੇਡ ਟੀਮ ਵਜੋਂ ਆਪਣੇ ਨਵੇਂ ਦਰਜੇ ਦਾ ਜਸ਼ਨ ਮਨਾ ਰਹੀ ਹੈ। ਇੱਕ ਵਿਸ਼ਲੇਸ਼ਕ ਫਰਮ ਦੁਆਰਾ ਕੀਤੀ ਗਈ ਖੋਜ ਨੇ ਪਿਛਲੇ 5 ਸੀਜ਼ਨਾਂ ਦੇ ਨਤੀਜਿਆਂ 'ਤੇ ਆਧਾਰਿਤ ਸਕਾਈ ਬਲੂਜ਼ ਨੂੰ ਡਿਥਰੋਨ ਐਨਆਰਐਲ ਪਾਵਰ ਹਾਊਸ ਮੈਲਬਨ ਸਟੋਰਮ ਵਜੋਂ ਦੇਖਿਆ। ਸਿਡਨੀ ਐਫਸੀ ਦੇ ਕੋਚ ਸਟੀਵ ਕੋਰੀਸ਼ਾ ਦਾ ਕਹਿਣਾ ਹੈ ਕਿ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ।
Credit goes to the players and the staff as well for being so consistent over the 5-year period. So it's amazing. It's a real honour to be obviously part of this club and obviously to be coach of the club. So, you know, big congratulations goes out to everyone. It's a great achievement.
ਅਤੇ ਹੁਣ ਸਮਾਂ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 71 ਸੈਂਟ, ਭਾਰਤ ਵਿੱਚ 53 ਰੁਪਏ 50 ਪੈਸੇ ਅਤੇ ਪਾਕਿਸਤਾਨ ਵਿੱਚ 125 ਰੁਪਏ 90 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਐਡੀਲੇਟ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 25 ਅਤੇ 31 ਡਿਗਰੀ। ਮੈਲਬਰਨ ਨਵੀਂ ਅਤੇ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 31 ਡਿਗਰੀ। ਹੋਬਾਰਟ ਦੁਪਹਿਰੇ ਮੀਂਹ ਦੀ ਸੰਭਾਵਨਾ, ਤਾਪਮਾਨ 27 ਡਿਗਰੀ। ਕੈਨਬਰਾ ਅਤੇ ਸਿਡਨੀ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 25 ਅਤੇ 24 ਡਿਗਰੀ। ਬ੍ਰਿਸਬੇਨ ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ, ਤਾਪਮਾਨ 26 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।